ਮੂਕੁਚਰ ਸ਼ਾਸਤਰ ਖਟ ਸਿੰਘ ਗਿਰਨ ਚੜ ਜਾ ਅੰਧ ਲਖ ਬਦਰੋ ਸੁਨ ਜੋ ਕਾਲ ਕਿਰਪਾ ਕਰਾ ਕਹਾਂ ਤੁਸ਼ ਪ੍ਰਭ ਬੁੱਧ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਦੇ ਹੋ ਤੁਮ ਕਥਾ ਸੁਧਾਰੀ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵੰਦੀ ਜਨ ਕਾ ਜੈਕਾਰ ਕਰਾਈ ਸੰਤਨ ਅਵਰ ਨਾ ਕਾਹੂ ਜਾਨੀ ਬੇ ਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਖ ਸੁਆਮੀ ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਧਰਤੀ ਨੂੰ ਧੀਰਜ ਬਖਸ਼ਣ ਹਾਰ ਕਲਯੁਗੀ ਜੀਆਂ ਦੇ ਉਧਾਰ ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਵਰੂਪ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਵਡਭਾਗੀ ਸਤਸੰਗੀ ਜਨੋ ਹਫ਼ਤਾਵਾਰੀ ਸਜੇ ਹੋਏ ਦੀਵਾਨ ਅੰਦਰ ਆਪ ਜੀ ਨੇ ਹਜ਼ੂਰ ਦੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਦੋ ਰਾਗੀ ਜਥਿਆਂ ਪਾਸੋਂ ਸਰਵਣ ਕੀਤਾ ਹੈ। ਦਾਸ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਸਿਪਾਹੀ ਦਮਦਮੇ ਟਕਸਾਲ ਦੇ 14ਵੇਂ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਪਵਿੱਤਰ ਜੀਵਨ ਬਾਰੇ ਕੁਛ ਵਿਚਾਰਾਂ ਕਰਨ ਵਾਸਤੇ ਆਪ ਸੰਗਤ ਨੇ ਆਗਿਆ ਕੀਤੀ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਪਿਆਰਿਓ, ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ ਹੈ, ਇਸ ਸੰਸਾਰ ਦੇ ਅੰਦਰ ਦਵੰਦਾਵਾਦ ਹੈ। ਹਰੇਕ ਪੱਖ ਦੇ ਦੋ ਦੋ ਯਾਨੀ ਕਿ ਜੋੜਾ ਜੋੜਾ ਹੈ। ਇੱਕ ਪਾਸੇ ਧਰਮ ਹੈ, ਇੱਕ ਪਾਸੇ ਅਧਰਮ ਹੈ। ਜਬਰ ਹੈ, ਸਬਰ ਹੈ, ਝੂਠ ਹੈ, ਸੱਚ ਹੈ, ਇਤਿਆਦਿਕ ਇਹ ਬੜੀ ਲੰਬੀ ਚੌੜੀ ਵਿਆਖਿਆ ਹੈ। ਪਰ ਜਦੋਂ ਤੱਕ ਸੰਸਾਰ ਰਹੇਗਾ, ਇਹ ਦੋਨੇ ਪੱਖ ਸੰਸਾਰ 'ਤੇ ਰਹਿਣਗੇ। ਔਰ ਇਹ ਵੀ ਅਰਜ਼ ਕਰਦਿਆਂ ਕਿ ਜਦੋਂ ਸੰਸਾਰ ਹੁਣ ਆਇਆ, ਉਦੋਂ ਤੋਂ ਲੈ ਕੇ ਦੋਵਾਂ ਪੱਖਾਂ ਦੇ ਲੋਕਾਂ ਦਾ ਵਿਰੋਧ ਰਿਹਾ ਹੈ। ਅਗਰ ਜੇ ਸੰਸਾਰ ਵਿੱਚ ਜ਼ਬਰ ਜ਼ੁਲਮ ਕਰਨ ਵਾਲੇ ਲੋਕ ਪੈਦਾ ਹੋਏ ਨੇ, ਤਾਂ ਉਸ ਜ਼ਬਰ ਅਤੇ ਜ਼ੁਲਮ ਨੂੰ ਠੱਲ ਪਾਉਣ ਲਈ ਜ਼ਬਰ ਅਤੇ ਜ਼ੁਲਮ ਦੇ ਵਿਰੋਧੀ ਤੱਤ ਵੀ ਪਰਮਾਤਮਾ ਨੇ ਰਚੇ, ਪੈਦਾ ਕੀਤੇ। ਔਰ ਜਿਨ੍ਹਾਂ ਲੋਕਾਂ ਨੇ ਸੰਸਾਰ ਦੇ ਭਲੇ ਲਈ ਜਾਂ ਸੰਸਾਰ ਦੇ ਜੀਆਂ 'ਤੇ ਪਰਉਪਕਾਰ ਕਰਨ ਵਾਸਤੇ ਕੁਛ ਕਰਮ ਕੀਤੇ, ਉਹਨਾਂ ਲੋਕਾਂ ਦਾ ਸਮੇਂ ਸਮੇਂ 'ਤੇ ਵਿਰੋਧ ਵੀ ਬਹੁਤ ਹੋਇਆ, ਉਹਨਾਂ ਦੀ ਨਿੰਦਿਆ ਵੀ ਹੋਈ, ਉਹਨਾਂ ਨੂੰ ਸਮਾਜ ਦੇ ਲੋਕਾਂ ਨੇ ਤਸੀਹੇ ਵੀ ਦਿੱਤੇ, ਉਹਨਾਂ ਨੂੰ ਕੁਰਬਾਨੀਆਂ ਵੀ ਕਰਨੀਆਂ ਪਈਆਂ, ਸ਼ਹਾਦਤਾਂ ਵੀ ਪਾਉਣੀਆਂ ਪਈਆਂ। ਪ੍ਰਹਿਲਾਦ ਜੀ ਪਰਮੇਸ਼ਰ ਦੇ ਭਗਤ ਸਨ, ਪਰ ਸਕਾ ਪਿਓ ਹੀ ਵਿਰੋਧੀ ਆ, ਕਿਉਂਕਿ ਨਿਜ ਪ੍ਰਸਤੀ ਸੀ, ਆਪਣਾ ਨਾਮ ਜਪਾਉਂਦਾ ਸੀ। ਔਰ ਇਸੇ ਤਰ੍ਹਾਂ ਤ੍ਰੇਤੇ ਯੁੱਗ ਦੇ ਵਿੱਚ ਰਾਵਣ ਤੇ ਰਾਮ ਦਾ ਜ਼ਿਕਰ ਹੈ, ਦੁਆਪਰ ਦੇ ਵਿੱਚ ਕੰਸ ਤੇ ਕ੍ਰਿਸ਼ਨ ਦਾ ਜ਼ਿਕਰ ਆਇਆ, ਈਸਾਈ ਧਰਮ ਦੇ ਪੈਗੰਬਰ ਈਸਾ ਜੀ ਦਾ ਵਿਰੋਧ ਹੋਇਆ ਔਰ ਉਹਨਾਂ ਨੂੰ ਸੂਲੀ ਤੇ ਟੰਗ ਕੇ ਸ਼ਹੀਦ ਕੀਤਾ ਗਿਆ। ਇਸਲਾਮ ਧਰਮ ਦੇ ਪੈਗੰਬਰ ਜਾਂ ਪਹਿਲਾਂ ਯਹੂਦੀਆਂ ਈਸਾਈਆਂ ਤੇ ਮੁਸਲਮਾਨਾਂ ਦਾ ਸਾਂਝਾ ਪੈਗੰਬਰ ਇਬਰਾਹੀਮ, ਉਹਨੂੰ ਵੀ ਤਪਦੇ ਕੋਲਿਆਂ ਦੇ ਉੱਪਰ ਦੀ ਲੰਘਾਇਆ ਗਿਆ। ਪੈਗੰਬਰ ਮੁਹੰਮਦ ਸਾਹਿਬ ਦੇ ਨਾਲ ਉਹਨਾਂ ਦੇ ਆਪਣੇ ਨਿੱਜ ਸੇਵਕ ਹਥਿਆਰ ਫੜ ਕੇ ਸਾਹਮਣੇ ਹੋ ਕੇ ਲੜਦੇ ਰਹੇ। ਉਹਨਾਂ ਦੇ ਹਸਨ ਤੇ ਹੁਸੈਨ ਨਾਮ ਦੇ ਦੋਹਤਿਆਂ ਨੂੰ ਕਰਬਲਾ ਦੇ ਮੈਦਾਨ ਵਿੱਚ ਕੋਹ ਕੋਹ ਕੇ ਮਾਰਿਆ ਗਿਆ। ਖੈਰ, ਇਹ ਵਿਆਖਿਆ ਵੀ ਲੰਬੀ ਚੌੜੀ ਹੈ, ਇਹ ਕੇਵਲ ਹਿੰਟ ਮਾਤਰ ਮੈਂ ਜ਼ਿਕਰ ਕਰ ਰਿਹਾ। ਇਸੇ ਤਰ੍ਹਾਂ ਸਾਡੇ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਵੀ ਵਿਰੋਧ ਕਰਨ ਵਾਲੇ ਸਮੇਂ ਸਮੇਂ ਤੇ ਬਹੁਤ ਲੋਕ ਪੈਦਾ ਹੋਏ, ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੁਰਾਈਆ ਕਹਿ ਕੇ ਵੀ ਭੰਡਿਆ। ਗੁਰੂ ਨਾਨਕ ਸਾਹਿਬ ਨੂੰ ਸਮਾਜ ਦੇ ਲੋਕਾਂ ਨੇ ਕੁਰਾਈਏ ਦਾ ਖਿਤਾਬ ਦਿੱਤਾ ਤੇ ਨਾ ਇਸਲਾਮ ਧਰਮ ਦੇ ਪੈਰੋਕਾਰ ਹਨ, ਨਾ ਹਿੰਦੂ ਧਰਮ ਦੇ ਨਿਯਮਾਂ ਨੂੰ ਫੋਲੋ ਕਰਦੇ ਨੇ, ਇਹਨਾਂ ਕਾ ਆਪਣਾ ਵੱਖਰਾ ਮਤ ਚਲਾਇਆ ਹੈ, ਇਹ ਕੁਰਾਈਏ ਨੇ। ਔਰ ਇਸ ਪ੍ਰਕਾਰ ਹਜ਼ੂਰ ਨੇ ਉਸ ਸਮੇਂ ਦੇ ਜਾਬਰ ਹਾਕਮ ਬਾਬਰ ਦੇ ਸਾਹਮਣੇ ਵੀ ਇਹ ਬਚਨ ਕਹਿਣੇ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤੇ ਹੋ ਚੱਟ ਜਾਓ। ਉਸ ਸਮੇਂ ਤੇ ਵੀ ਪਰਮਾਤਮਾ ਲੋਕ ਹੈ ਸਨ, ਧਰਮ ਦੇ ਰਹਿਬਰ ਔਰ ਰਹਿਨੁਮਾਈ ਕਰਨ ਵਾਲੇ ਆਗੂ ਲੋਕ ਸਨ, ਪਰ ਬਾਬਰ ਦੇ ਸਾਹਮਣੇ ਕੋਈ ਬੋਲ ਨਾ ਸਕਿਆ। ਤਾਂ ਹੀ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਲਿਖਿਆ ਹੈ, ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਏ। ਸੰਸਾਰ ਉਜੜ ਗਿਆ ਸੀ, ਸੰਸਾਰ ਉਦਿਆਨ ਬਣ ਗਿਆ ਸੀ, ਜੰਗਲ ਬਣ ਗਿਆ ਸੀ, ਹੈਵਾਨੀਅਤ ਨੰਗਾ ਨਾਚ ਕਰ ਰਹੀ ਸੀ, ਇਨਸਾਨੀਅਤ ਦੂਰ ਜਾ ਚੁੱਕੀ ਸੀ, ਧਰਮ ਖੰਭ ਲਾ ਕੇ ਉੱਡ ਚੁੱਕਾ ਸੀ। ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਬਚਨ ਲਿਖਿਆ ਹੈ ਕਿ ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਾ ਹੀ ਕਹਿ ਚੜਿਆ। ਝੂਠ ਦੀ ਮੱਸਿਆ ਲੱਗੀ ਹੋਈ ਹੈ, ਸੱਚ ਰੂਪੀ ਚੰਦਰਮਾ ਦਿਸਦਾ ਨਹੀਂ ਕਿਸ ਹਿਰਦੇ ਰੂਪੀ ਆਕਾਸ਼ ਵਿੱਚ ਚੜਿਆ ਹੋਵੇ, ਭਾਵ ਸੱਚ ਦੂਰ ਜਾ ਚੁੱਕਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸੱਚ ਦਾ ਦੀਵਾ ਜਗਾਇਆ, ਹਿੰਦੁਸਤਾਨ ਵਿੱਚ ਸੱਚ ਦਾ ਸੂਰਜ ਰੂਪ ਹੋ ਕੇ ਪ੍ਰਗਟੇ, ਉਹਨਾਂ ਨੂੰ ਵੀ ਸਮਾਜ ਦੇ ਲੋਕਾਂ ਨੇ ਕੁਰਾਈਆ ਕਹਿ ਕੇ ਭੰਡਿਆ ਔਰ ਸਾਰੇ ਲੋਕ ਗੁਰੂ ਨਾਨਕ ਸਾਹਿਬ ਨੂੰ ਪਛਾਣ ਨਹੀਂ ਸਕੇ। ਅਗਰ ਜੇ ਦੁਨੀਆਂ ਦੇ ਸਾਰੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਛਾਣ ਲੈਂਦੇ ਤਾਂ ਹਜ਼ੂਰ ਦੀ ਨਿੰਦਿਆ ਨਾ ਕਰਦੇ, ਹਜ਼ੂਰ ਦੇ ਰਸਤੇ ਦੀ ਵਿਰੋਧਤਾ ਨਾ ਕਰਦੇ, ਸਾਰੇ ਅਨੁਯਾਈ ਬਣ ਜਾਂਦੇ ਔਰ ਉਹਨਾਂ ਦੇ ਦੱਸੇ ਮਾਰਗ ਨੂੰ ਧਾਰਨ ਕਰਕੇ ਆਪਣਾ ਲੋਕ ਪ੍ਰਲੋਕ ਸਵਾਰਦੇ। ਪਰ ਅਫਸੋਸ ਦੀ ਗੱਲ ਕਿ ਉਦੋਂ ਵੀ ਗੁਰੂ ਨਾਨਕ ਸਾਹਿਬ ਦਾ ਵਿਰੋਧ ਕਰਨ ਵਾਲੇ ਰਹੇ। ਔਰ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਪੰਜਵੇਂ ਜਾਮੇ ਤੱਕ ਸ਼ਸਤਰ ਨਹੀਂ ਧਾਰਨ ਕੀਤੇ, ਸ਼ਾਂਤਮਈ ਢੰਗ ਦੇ ਨਾਲ ਪਹਿਲਾਂ ਲੋਕਾਂ ਦੇ ਹਿਰਦਿਆਂ ਵਿੱਚੋਂ ਝੂਠ ਕੂੜ ਦੂਰ ਕੀਤਾ, ਕਾਮ ਕ੍ਰੋਧ ਮੋਹ ਲੋਭ ਹੰਕਾਰ ਦਾ ਗਲਬਾ ਨਿਵਰਤ ਕਰਨ ਵਾਸਤੇ ਯਤਨ ਕੀਤੇ, ਸ਼ਾਂਤਮਈ ਢੰਗ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਿਆ ਔਰ ਰੱਬ ਦੇ ਨਾਲ ਜੋੜ ਕੇ ਉਹਨਾਂ ਦੇ ਵਿੱਚੋਂ ਬੁਜ਼ਦਲੀ ਕਾਇਰਤਾ ਡਰਪੋਕਤਾ ਦੂਰ ਕੀਤੀ ਔਰ ਪੰਜਵੇਂ ਜਾਮੇ ਅੰਦਰ ਜ਼ਬਰ ਜ਼ੁਲਮ ਦੀ ਜਦੋਂ ਹੱਦ ਹੋ ਗਈ ਤਾਂ ਸਤਿਗੁਰੂ ਮਹਾਰਾਜ ਤੱਤੀ ਤਵੀ ਤੇ ਬੈਠ ਕੇ ਵੀ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਆਪਣੇ ਸਿੱਖਾਂ ਨੂੰ ਦੱਸਿਆ। ਮੀਆਂ ਮੀਰ ਜੀ ਗਸ਼ ਖਾ ਕੇ ਡਿੱਗ ਪਏ ਸਨ ਕਿ ਮਹਾਰਾਜ ਇਹ ਕੀ ਖੇਡ ਵਰਤਾਈ ਆ। ਹਜ਼ੂਰ ਕਹਿਣ ਲੱਗੇ, ਅਸੀਂ ਬਚਨ ਉਚਾਰਨ ਕੀਤਾ ਹੈ, ਤੇਰਾ ਕੀ ਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗਾ। ਇਹਨਾਂ ਬਚਨਾਂ ਨੂੰ ਅਮਲੀ ਜਾਮਾ ਪਹਿਨਾ ਰਹੇ। ਜੇ ਕਿਤੇ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਉਸ ਵੇਲੇ ਇਹ ਕੌਤਕ ਨਾ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਵੀ ਸਿੱਖਾਂ ਦੇ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਰਹਿੰਦਾ, ਸਿੱਖ ਡੋਲ ਜਾਇਆ ਕਰਦੇ। ਸਿੱਖਾਂ ਦੇ ਵਾਸਤੇ ਪਰਪਕਤਾ ਬਖਸ਼ਣ ਵਾਸਤੇ ਸਤਿਗੁਰਾਂ ਨੇ ਇਹ ਕਿਰਪਾ ਕੀਤੀ, ਆਪਣਾ ਪੰਜ ਭੂਤਕ ਪਵਿੱਤਰ ਜਾਮਾ ਜ਼ਾਲਮਾਂ ਦੇ ਸਿਰ ਵਿੱਚ ਭੰਨਿਆ, ਫਿਕਰਾ ਭੰਨਿਆ ਔਰ ਉਸ ਵੇਲੇ ਛੇਵੇਂ ਜਾਮੇ ਦੇ ਵਿੱਚ ਹਜ਼ੂਰ ਨੇ ਸ਼ਸਤਰ ਧਾਰਨ ਕੀਤੇ। ਉੱਡਦਾ ਜਾਂਦਾ ਸਿੱਖਾਂ ਨੇ ਬਾਜ ਪਕੜਿਆ। ਅੰਮ੍ਰਿਤਸਰ ਸਾਹਿਬ ਦੇ ਇੱਕ ਪਾਸੇ ਪਲਾਹ ਸਾਹਿਬ ਗੁਰਦੁਆਰਾ ਸਾਹਿਬ ਹੈ, ਉੱਥੇ ਸਿੱਖਾਂ ਦਾ ਉਹ ਬਾਜ ਪਕੜਿਆ ਸੀ ਸ਼ਾਹਜਹਾਨ ਦਾ, ਔਰ ਪਾਤਸ਼ਾਹੀ ਬੰਦੇ ਆਏ, ਕਹਿਣਗੇ ਸਾਡਾ ਬਾਜ ਦੇ ਦਿਓ। ਹਜ਼ੂਰ ਕਹਿਣਗੇ ਉੱਡਦਾ ਜਾਂਦਾ ਪਰਿੰਦਾ ਪਕੜਿਆ, ਕੋਈ ਕਿਸੇ ਤੁਹਾਡੀ ਜਾਇਦਾਦ 'ਤੇ ਕਬਜ਼ਾ ਨਹੀਂ ਕੀਤਾ। ਔਰ ਇਸੇ ਗੱਲੋਂ ਖੁਣ ਸਿਖਾ ਕੇ 7,500 ਦੀ ਗਿਣਤੀ 'ਚ ਫੌਜ ਚੜ੍ਹਾ ਕੇ ਮੁਖਲਿਸ ਖਾਨ ਦੀ ਗਵਾਹੀ 'ਚ ਅੰਮ੍ਰਿਤਸਰ ਸਾਹਿਬ ਭੇਜੀ ਗਈ। ਖਾਲਸਾ ਕਾਲਜ ਦੇ ਪਿਛਵਾੜੇ ਇੱਕ ਦਿਨ ਜੰਗ ਹੋਇਆ, ਰਾਤ ਨੂੰ ਜੰਗ ਰੁਕਿਆ। ਮੁਖਲਿਸ ਖਾਨ ਨੇ ਚਿੱਠੀ ਲਿਖ ਕੇ ਭੇਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਫਕੀਰ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੋ, ਫਕੀਰਾਂ ਨੂੰ ਜੰਗ ਕਰਨੇ ਨਹੀਂ ਸੋਭਦੇ, ਪਿਛਲੀ ਕੀਤੀ ਤੇ ਤੋਬਾ ਕਰੋ, ਅੱਗੇ ਵਾਸਤੇ ਹਥਿਆਰ ਰੱਖਣੇ ਘੋੜੇ ਰੱਖਣੇ ਤਿਆਗ ਦਿਓ। ਤਾਂ ਮੇਰੇ ਗੁਰਦੇਵ 6ਵੇਂ ਪਾਤਸ਼ਾਹ ਨੇ ਜਵਾਬੀ ਪੱਤਰ ਲਿਖਿਆ ਸੀ ਕਿ ਪਹਿਲੀ ਗੱਲ ਤਾਂ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੇਵਲ ਫਕੀਰ ਕਰਕੇ ਜਾਣਿਆ। ਭੱਟਾਂ ਨੇ ਸਵਾਈਆਂ 'ਚ ਲਿਖਿਆ, ਕਬ ਕੱਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਨਮਾਣ। ਸਤਿਗੁਰੂ ਜੀ ਰਾਜੇ ਵੀ ਤੇ ਯੋਗੀ ਵੀ ਹੋਏ ਨੇ, ਉਹਨਾਂ ਦਾ ਮਤ ਕੇਵਲ ਫਕੀਰੀ ਨਹੀਂ ਹੈ, ਉਹਨਾਂ ਨੇ ਗ੍ਰਸਥ ਨਿਰਮਾਣ ਦਾ ਮਾਰਗ ਤੋਰਿਆ ਹੈ, ਸਮਾਜ ਦੇ ਇੱਕ ਅੰਗ ਬਣ ਕੇ ਸੱਚੇ ਪਾਤਸ਼ਾਹ ਵਿਚਰੇ ਨੇ, ਸਮਾਜ ਦੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ। ਔਰ ਚੇਤੇ ਰੱਖੋ, ਸਾਡੇ ਹਥਿਆਰ ਚੁੱਕਣੇ ਕਿਸੇ ਜਰ ਜੋਰੂ ਤੇ ਜ਼ਮੀਨ ਦੀ ਖਾਤਰ ਨਹੀਂ ਹਨ, ਅਸੀਂ ਤੁਹਾਡੀ ਜਾਇਦਾਦ ਦੇ ਉੱਪਰ ਕਬਜ਼ਾ ਨਹੀਂ ਕਰਨ ਵਾਸਤੇ ਹਥਿਆਰ ਚੁੱਕੇ, ਕਿਸੇ ਦੀ ਧੀ ਭੈਣ ਜਨਾਨੀ ਇੱਜ਼ਤ ਨੂੰ ਹੱਥ ਪਾਉਣ ਵਾਸਤੇ ਨਹੀਂ ਹਥਿਆਰ ਚੁੱਕੇ, ਕੋਈ ਸ਼ਾਹੀ ਖਜ਼ਾਨੇ ਲੁੱਟਣ ਵਾਸਤੇ ਹਥਿਆਰ ਨਹੀਂ ਚੁੱਕੇ। ਚੇਤੇ ਰੱਖੋ, ਜੇ ਕੋਈ ਗੁਰੂ ਨਾਨਕ ਸਾਹਿਬ ਦੇ ਘਰ ਤੇ ਚੜ੍ਹ ਕੇ ਆਇਆ ਤੇ ਅਸੀਂ ਜਵਾਬ ਜ਼ਰੂਰ ਦਿਆਂਗੇ, ਅਸੀਂ ਬਿਨਾਂ ਕਾਰਨ ਤੋਂ ਸਿੱਖਾਂ ਦੀਆਂ ਇੱਜ਼ਤਾਂ ਪਤਾ ਨਹੀਂ ਰੋਲਣ ਦੇਣੀਆਂ। ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਵਾਬੀ ਪੱਤਰ ਲਿਖਿਆ। ਮੇਰੇ ਗੁਰਦੇਵ, ਆਪਣੇ ਪੋਤਰੇ ਗੁਰਗੱਦੀ ਦੇ ਵਾਰਸ ਜਿਹਨਾਂ ਨੂੰ ਬਣਾਉਣਾ, ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਦਾ ਚੋਗਾ ਅੜ ਕੇ ਤੇ ਫੁੱਲ ਡਿੱਗੇ ਨੇ, ਗੁੱਸਾ ਕੀਤਾ। ਹਜ਼ੂਰ ਨੇ ਨਾਰਾਜ਼ਗੀ ਕੀਤੀ ਕਿ ਲਾਲ ਜੀ, ਜਿੱਡੀ ਵੱਡੀ ਜ਼ਿੰਮੇਵਾਰੀ ਸਿਰ ਤੇ ਹੋਵੇ ਨਾ, ਚੋਲਾ ਵੱਡਾ ਪਾਈਏ, ਫਰਜ਼ ਵੀ ਵੱਡੇ ਬਣ ਜਾਂਦੇ ਨੇ, ਜ਼ਿੰਮੇਵਾਰੀ ਸਿਰ ਤੇ ਵੱਡੀ ਬਣ ਜਾਂਦੀ ਹੈ, ਆਪਣਾ ਚੋਲਾ ਸੰਕੋਚ ਕੇ ਚੱਲਿਆ ਕਰੋ, ਦਾਮਨ ਸੰਕੋਚ ਕੇ ਚੱਲੋ। ਤਾਂ 7ਵੇਂ ਪਾਤਸ਼ਾਹ ਸਾਰੀ ਉਮਰ ਚੋਲਾ ਸੰਕੋਚ ਕੇ ਫੜ ਕੇ ਹੱਥਾਂ 'ਚ ਤੁਰਦੇ ਰਹੇ ਨੇ। ਪਰ ਉਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਵੇਲੇ ਮੈਦਾਨੇ ਜੰਗ 'ਚ ਜਾਂਦੇ ਨੇ ਤਾਂ ਦੁਸ਼ਮਣ ਦੇ ਨਾਲ ਹਜ਼ੂਰ ਦਾ ਉਸ ਵੇਲੇ ਵਿਰੋਧਤਾ ਟੱਕਰ ਹੁੰਦੀ ਹੈ, ਤਾਂ ਤਲਵਾਰ ਮਾਰ ਕੇ ਸਮੇਤ ਸਵਾਰ ਤੇ ਘੋੜਾ ਵੱਢ ਕੇ ਤਲਵਾਰ ਧਰਤੀ 'ਚ ਗੱਡ ਦਿੰਦੇ ਨੇ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ ਖਾਲਸਾ ਜੀ। ਆਪ ਜਰ ਜੋਰੂ ਜ਼ਮੀਨ ਵਾਸਤੇ ਸ਼ਸਤਰ ਨਹੀਂ ਚੁੱਕੇ। ਇੱਕ ਮਿਲਿਆ ਮੈਨੂੰ ਨੌਜਵਾਨ ਮੁੰਡਾ ਤੇ ਕਹਿਣ ਲੱਗਾ, ਤੁਹਾਡਾ ਕੀ ਖਿਆਲ ਆ ਜੀ, ਅਕਾਲ ਤਖ਼ਤ ਸਾਹਿਬ ਹਥਿਆਰ ਰੱਖਣੇ ਚਾਹੀਦੇ ਸੀ? ਮੈਂ ਕਿਹਾ ਬਿਲਕੁਲ। ਕਹਿਣ ਲੱਗਾ, ਇਹਦੇ ਨਾਲ ਤਾਂ 2 ਪੈਸੇ ਦੀ ਜ਼ਹਿਰ ਖਾ ਕੇ ਮਰ ਜਾਣਾ ਚਾਹੀਦਾ, ਮਹਾਰਾਜ ਦੇ ਧਾਰਮਿਕ ਸਥਾਨਾਂ ਤੇ ਸ਼ਸਤਰ ਨਹੀਂ ਚਾਹੀਦੇ। ਅੱਛਾ ਜੀ, ਮੈਂ ਕਿਹਾ ਤੇਰੀ ਭੈਣ ਨੂੰ ਜ਼ਬਰਦਸਤੀ ਚੁੱਕ ਕੇ ਘੋੜੇ ਦੀ ਪਿੱਠ ਤੇ ਬਿਠਾ ਕੇ ਕੋਈ ਲੈ ਚਏ ਤੇ ਤੂੰ ਉਸ ਵੇਲੇ ਮਾਲਾ ਤੇ ਮਣ ਕੇ ਮਾਰੇਗਾ, ਕਿਵੇਂ ਰੱਖਿਆ ਕਰੇਗਾ? ਸਾਡਾ ਸਤਿਗੁਰੂ ਤਾਂ ਕਹਿੰਦਾ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਟ ਜਾਨੋ, ਗਹ ਕਾਨ ਤਾਗੋ ਕਿਤੇ ਲੈ ਸਿਧਾਨੋ, ਇਹੀ ਮੋਰ ਆਗਿਆ ਸੁਣੋ ਹੋਏ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ। ਗੁਰੂ ਤਾਂ ਕਹਿੰਦਾ ਮੇਰੇ ਦਰਸ਼ਨਾਂ ਨੂੰ ਆਉਣਾ ਤਾਂ ਸ਼ਸਤਰ ਬੰਦ ਕੇ ਆਵਣਾ। ਹਜ਼ੂਰ 6ਵੇਂ ਪਾਤਸ਼ਾਹ ਦਾ ਬਚਨ ਹੈ, ਜਿਸ ਵੇਲੇ ਸਿੱਖ ਸਾਡੇ ਦਰਸ਼ਨਾਂ ਨੂੰ ਆਵੇ, ਸ਼ਸਤਰ ਸਜਾ ਕੇ ਸਾਡੇ ਦਰਸ਼ਨ ਕਰਨ ਲਈ ਆਏ। ਸੋ ਇਸ ਪ੍ਰਕਾਰ ਬਚਨ ਲਿਖੇ ਮਿਲਦੇ ਨੇ, ਤੀਰੋ ਤਫੰਗੋ ਵੱਡੋ ਰਾਮ ਜੰਗੋ, ਤਣਖ ਧਾਰ ਅਣੀਅੜ ਕਮੰਦ ਕੋਰੜਾ, 5 ਸ਼ਸਤਰ ਪ੍ਰਵਾਨ। ਸਿੱਖ 5-5 ਸ਼ਸਤਰ ਸਜਾ ਕੇ ਮੇਰੇ ਦਰਸ਼ਨਾਂ ਨੂੰ ਆਉਣ। ਤੀਰ ਰੱਖ ਸਕਦਾ, ਤੁਫੰਗ ਬੰਦੂਕ ਤੋਪ ਰੱਖ ਸਕਦਾ, ਰਾਮ ਜੰਗ ਪਿਸਤੌਲ ਰੱਖ ਸਕੇ ਸਾਡਾ ਸਿੱਖ, ਔਰ ਤਣਖ ਧਰ ਤੀਰ ਕਮਾਨ ਰੱਖੇ, ਅਣੀਆਂ ਵਾਲੇ ਤੀਰ ਰੱਖੇ ਜਿਹੜੇ ਦੁਸ਼ਮਣ ਦੀਆਂ ਆਂਦਰਾਂ ਵੀ ਬਾਹਰ ਖਿੱਚ ਲਿਆਉਣ, ਤੇ ਕਮੰਦ ਕੋਰੜਾ ਜਿਹੜਾ ਨਿਹੰਗ ਸਿੰਘਾਂ ਨੇ ਫੜਿਆ ਹੁੰਦਾ ਛੋਟਾ ਜਿਹਾ ਤੇ ਨਾਲ ਅਗਲੇ ਪਾਸੇ ਏਡਾ ਗੋਲਟੂ ਜਿਹਾ ਲੱਗਾ ਹੁੰਦਾ, ਉਹਨੂੰ ਕਮੰਦ ਕੋਰੜਾ ਕਿਹਾ ਜਾਂਦਾ, ਦੁਸ਼ਮਣ ਦਾ ਹਥਿਆਰ ਖੋਹਣ ਵਾਸਤੇ। ਔਰ ਮੈਂ ਅਰਜ ਕਰਦਿਆਂ, ਜੇ ਦਿੱਲੀ ਦੇ ਵਿੱਚ ਸਿੱਖਾਂ ਨੇ ਗੁਰੂ ਦਾ ਬਚਨ ਪਾਲਿਆ ਹੁੰਦਾ, ਆਪਣੇ ਹੱਥਾਂ 'ਚ ਹਥਿਆਰ ਹੁੰਦੇ, ਸਰਦਾਰ ਸਾਹਿਬ ਦੇ ਕੋਲ 1,00,000 ਰੁਪਏ ਦਾ ਟੈਲੀਵਿਜ਼ਨ ਹੈ ਘਰ ਵਿੱਚ, ਘਰ ਵਾਲੀ ਸਰਦਾਰ ਨੇ ਮਗਰ ਬੈਠੀ ਹੋਈ ਹੈ, ਤੇ ਟੈਲੀਵਿਜ਼ਨ ਘਰ ਵਿੱਚ ਹੈ ਵੱਡਾ ਸਾਰਾ, ਪਰ ਫਿਰ ਵੀ ਸਿਨੇਮੇ ਹਾਲ 'ਚੋਂ ਵੇਖ ਕੇ ਸਿਨੇਮਾ ਆ ਰਹੇ ਨੇ ਘਰ ਨੂੰ, ਹਥਿਆਰ ਕੋਈ ਨਹੀਂ, ਗਹਿਣਾ ਗੱਟਾ ਸਰਦਾਰਨੀ ਨੇ ਪਾਇਆ ਹੋਇਆ, ਸਰਦਾਰ ਨੇ ਵੀ ਸੋਨੇ ਦਾ ਕੜਾ ਤੇ ਛਾਪਾਂ ਮੁੰਦਰੀਆਂ ਪਾਈਆਂ ਹੋਈਆਂ, ਉਹਨਾਂ ਕੋਲ ਲੋਹੇ ਦੀ ਰਾਡ, ਉਹਨਾਂ ਨੇ ਤਾਰਾਂ ਦੇ ਵਿੱਚ ਦਿੱਤੀ ਰਾਡ, ਸਰਦਾਰ ਤੇ ਸਰਦਾਰ ਨੇ ਡਿੱਗ ਪਏ, ਪੈਟਰੋਲ ਦੀ ਧਾਰ ਮਾਰੀ, ਅੱਗ ਲਾ ਕੇ ਸਾੜ ਦਿੱਤੇ ਤੇ ਕਿਹਾ ਵੇਖੋ ਸਿੱਖੜਾ ਨਾਚ ਕਰ ਰਿਹਾ। ਅਗਰ ਜੇ ਹਥਿਆਰ ਹੁੰਦੇ ਤਾਂ ਇਹ ਗੱਲ ਨਾ ਵਾਪਰਦੀ। ਅਫਸੋਸ ਦੀ ਗੱਲ, ਜਿਹੜੇ ਸਿੱਖ ਪੁਰਾਣੇ ਇਤਿਹਾਸ ਨੂੰ ਪੜ੍ਹ ਕੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਹਿੰਦ ਵਾਸੀਓ ਤੁਹਾਡੀਆਂ 30,000 ਕੰਨਿਆਂ ਸਾਡੇ ਵਡੇਰਿਆਂ ਨੇ ਛਡਾ ਕੇ ਤੁਹਾਡੇ ਘਰਾਂ 'ਚ ਪਹੁੰਚਾਈਆਂ ਸਨ, ਉਹ ਲੋਕ ਜਿਨ੍ਹਾਂ ਦੀਆਂ ਖੋਹੀਆਂ ਹੋਈਆਂ ਜਨਾਨੀਆਂ ਇਸਤਰੀਆਂ ਧੀਆਂ ਭੈਣਾਂ ਨੂੰ ਛਡਾ ਕੇ ਖਾਲਸਾ ਘਰ ਲਿਆਉਂਦਾ ਰਿਹਾ, ਉਸ ਖਾਲਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਉਹੀ ਦਿੱਲੀ ਦੇ ਚੰਦ ਲੋਕ ਕਰਨ ਜਿਨ੍ਹਾਂ ਦੀ ਅਸੀਂ ਛਡਾ ਕੇ ਲਿਆਉਂਦੇ ਰਹੇ ਹਾਂ। ਕੀ ਕਾਰਨ? ਕਿਉਂਕਿ ਹਥਿਆਰ ਵੱਲੋਂ ਵਿਸਲਿਆ। ਇੱਕ ਨਿਹੰਗ ਸਿੰਘ ਨੇ 65 ਬੰਦੇ ਵੱਢੇ ਸਨ ਗਤਕਾ ਖੇਡਦਿਆਂ ਤਲਵਾਰ ਨਾਲ, ਉਹਨਾਂ ਸਮੇਂ ਦਿੱਲੀ, ਤੇ ਫਿਰ ਉਹ ਹਲਟ ਅਟੈਕ ਹੋਣ ਕਰਕੇ ਸ਼ਹੀਦ ਹੋ ਗਿਆ ਸੀ। ਔਰ ਇਸੇ ਤਰ੍ਹਾਂ ਇੱਕ 3-wheeler ਵਾਲਾ ਮਿਲਿਆ ਇੱਕ ਸਿੰਘ ਨੂੰ, ਉਹਨੇ ਪੁੱਛਿਆ, ਵੀਰਾ ਤੂੰ ਇੱਥੇ ਸੀ ਜਦੋਂ ਦੰਗੇ ਹੋਏ ਨਾ? ਕਹਿਣ ਲੱਗਾ ਹਾਂ। ਫਿਰ ਕਿਵੇਂ ਬਚਿਆ? ਉਹਨੇ ਤਲਵਾਰ ਕੱਢ ਕੇ ਵਿਖਾਈ ਕਿ ਇਸ ਇੱਕ ਸ੍ਰੀ ਸਾਹਿਬ ਨੇ ਮੇਰੀ ਰੱਖਿਆ ਕੀਤੀ। ਕਹਿਣ ਲੱਗਾ, ਹੋਇਆ ਇੰਜ, ਮੇਰੇ ਭਰਾਵਾਂ ਨੇ ਕਣਕ ਦੀਆਂ ਬੋਰੀਆਂ ਪੰਜਾਬ ਤੋਂ ਭੇਜੀਆਂ ਹੋਈਆਂ ਸੀ ਮੇਰੇ ਖਾਣ ਲਈ, ਤੇ ਮੇਰੀ ਘਰਵਾਲੀ ਕਹਿਣ ਲੱਗੀ ਵੀ ਕੇਸ ਦਾੜਾ ਛੇਤੀ ਛੇਤੀ ਮਨਾ ਦੇ, ਸਫ਼ਾ ਝੱਟ ਹੋ ਜਾ, ਨਹੀਂ ਤਾਂ ਮਰ ਜਾਵਾਂਗੇ। ਮੈਂ ਕਿਹਾ, ਚਾਰ ਚਫੇਰੇ ਹਿੰਦੂਆਂ ਦੇ ਘਰ ਆ, ਸਾਨੂੰ ਜਾਣਦੇ ਆ ਕਿ ਅਸੀਂ ਸਿੱਖ ਹਾਂ, ਬਚਿਆ ਨਹੀਂ ਜਾ ਸਕਦਾ, ਪਰ ਹੁਣ ਬੁਜ਼ਦਲਾਂ ਵਾਲੀ ਮੌਤ ਨਹੀਂ ਮਰਨਾ, ਕੁਝ ਕਰਕੇ ਮਰਾਂਗਾ। ਤੁਸੀਂ ਅੰਦਰ ਵੜ ਜਾਓ, ਪ੍ਰਸ਼ਾਦੇ ਪਕਾਓ ਤੇ ਛਕੋ। ਕਣਕ ਦੀਆਂ ਬੋਰੀਆਂ ਦਰਵਾਜ਼ੇ ਕੇ ਲਾ ਦਿੱਤੀਆਂ ਤੇ ਕਹਿਣ ਲੱਗਾ, ਮੈਂ ਮਿਆਨੋਂ ਬਾਹਰ ਕੱਢ ਕੇ ਤਲਵਾਰ ਮੁੱਢ ਤੇ ਰੱਖ ਕੇ ਬਹਿ ਗਿਆ। ਹਜੂਮ ਆਇਆ, ਉਹਨਾਂ ਨੇ ਇੱਕ ਬੰਦਾ ਕੋਠ ਕੰਧ ਦੇ ਉੱਪਰ ਦੀ ਦਰਵਾਜ਼ੇ ਦੇ ਟਪਾਉਣ ਦਾ ਯਤਨ ਕੀਤਾ। ਪਹਿਲਾਂ ਦਰਵਾਜ਼ੇ ਨੂੰ ਧੱਕੇ ਮਾਰੇ, ਨਾ ਖੁੱਲਿਆ, ਬੋਰੀਆਂ ਸਨ। ਫਿਰ ਜਦੋਂ ਉਹ ਬੰਦਾ ਅੰਦਰ ਟਪਾਉਣ ਦਾ ਯਤਨ ਕੀਤਾ ਤੇ ਮੈਂ ਸਿਰ ਲਾਹਤਾ, ਸਿਰ ਡਿੱਗਾ ਘਰ ਤੇ ਧੜ ਪਿੱਛੇ। ਦੂਜਾ ਫਿਰ ਬੰਦਾ ਲੱਗੇ ਟਪਾਉਣ, ਉਹਦਾ ਵੀ ਸਿਰ ਲਾਹ ਦਿੱਤਾ, ਧੜ ਪਿੱਛੇ ਡਿੱਗਾ ਤੇ ਫਿਰ ਭੱਜ ਗਏ। ਫਿਰ 3-4 ਦਿਨ ਮੇਰੇ ਘਰ ਦੇ ਨੇੜੇ ਕੋਈ ਨਹੀਂ ਆਇਆ। ਇਸੇ ਤਰ੍ਹਾਂ ਸਿੱਖ ਕੌਮ ਦੇ ਮਹਾਨ ਰਾਗੀ ਸ਼੍ਰੀਮਾਨ ਭਾਈ ਬਲਵੀਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ, ਉਦੋਂ ਤਿੰਨੇ ਭਰਾ ਕੀਰਤਨ ਕਰਿਆ ਕਰਦੇ ਸਨ, ਹੁਣ 2 ਚੜ੍ਹਾਈ ਕਰ ਗਏ ਨੇ, ਭਾਈ ਮਹਿੰਦਰ ਸਿੰਘ ਤੇ ਚਤਰ ਸਿੰਘ, ਤੇ ਉਹਨਾਂ ਨੂੰ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਨੇ ਕੀਰਤਨ ਤੋਂ ਖੁਸ਼ ਹੋ ਕੇ ਆਪਣੀ ਸ੍ਰੀ ਸਾਹਿਬ ਕਿਰਪਾਨ ਵੱਡੀ ਭੇਟਾ ਕੀਤੀ ਸੀ, ਉਹਨਾਂ ਦੇ ਪਾਸ ਸੀ ਉਸ ਵੇਲੇ। ਤੇ ਜਿਸ ਵਕਤ ਉਹ ਕੀਰਤਨ ਕਰ ਰਹੇ ਸਨ ਤੇ ਇੱਕ ਸਿੱਖ ਸਿਪਾਹੀ ਮੁੰਡਾ ਜਿਹਦੇ ਹੱਥ ਵਿੱਚ ਰੂਲ ਸੀ, ਗਿਣੀ ਮਿੱਥੀ ਸਾਜਿਸ਼ ਨਾਲ ਦਿੱਲੀ ਵਿਖੇ ਹੋਇਆ ਸਾਰਾ ਕੁਝ, ਹਥਿਆਰ ਖੋਲੇ ਸਨ ਸਿੱਖਾਂ ਕੋਲੋਂ, ਸਿਪਾਹੀਆਂ ਕੋਲੋਂ, ਤੇ ਡੰਡੇ ਫੜਾਤੇ ਸੀ। ਉਹ ਆਇਆ, 2 ਜਾਣੇ ਆਏ, ਇੱਕ ਬਾਹਰ ਖੜਾ ਰਿਹਾ, ਇੱਕ ਅੰਦਰ ਆਇਆ। ਭਾਈ ਬਲਵੀਰ ਸਿੰਘ ਜੀ ਮੇਰੇ ਕੰਨ 'ਚ ਕਹਿਣ ਲੱਗਾ, ਬਾਬਾ ਜੀ ਤੁਸੀਂ ਤਾਂ ਗਾ ਰਹੇ ਹੋ ਰਾਮ ਜਪੋ ਜੀ ਐਸੇ ਐਸੇ, 12,000 ਬੰਦਾ ਸੀਸਗੰਜ ਸਾਹਿਬ ਨੂੰ ਚੜ੍ਹ ਕੇ ਆ ਰਿਹਾ ਜੇ, ਉਹਨਾਂ ਨੇ ਆ ਗੋਲਕਾਂ ਵੀ ਲੁੱਟ ਲਿਜਾਣੀ ਆ, ਧੀਆਂ ਭੈਣਾਂ ਦੀ ਬੇਪੱਤੀ ਕਰਨੀ ਆ, ਤੁਹਾਨੂੰ ਮਾਰਨਾ ਸਿੱਖਾਂ ਨੂੰ, ਜੇ ਕੁਝ ਹੋ ਸਕਦਾ ਤਾਂ ਕਰੋ। 4,000 ਬੰਦਾ ਫਤਿਹਪੁਰੀ ਵੱਲੋਂ, 4,000 ਬੰਦਾ ਲਾਲ ਕਿਲੇ ਵੱਲੋਂ, ਤੇ 4,000 ਬੰਦਾ ਸਟੇਸ਼ਨ ਵੱਲੋਂ ਚੜ੍ਹ ਕੇ ਆ ਰਿਹਾ, ਜੇ ਕੋਈ ਇੰਤਜ਼ਾਮ ਹੋ ਜਾਂਦਾ, ਹੋ ਸਕਦਾ ਤਾਂ ਕਰੋ। ਕਹਿੰਦੇ ਨਾਲ ਦੇ ਸਾਥੀ ਨੂੰ ਜਿਹਨੇ ਤਲਵਾਰ ਗਾਤਰੇ ਪਾਈ ਹੋਈ ਸੀ, ਮੈਂ ਕੰਨ 'ਚ ਇਹ ਗੱਲ ਦੱਸੀ, ਸ਼ਬਦ ਦੀ ਸੰਪੂਰਨਤਾ ਕਰਕੇ ਜਕਾਰਾ ਛੱਡਿਆ। ਸਿੱਖ ਸੰਗਤ ਨੇ ਮਹਾਰਾਜ ਹਜ਼ੂਰੀ ਜਿਹੜੇ ਸ਼ਸਤਰ ਪਏ ਸਨ ਉਹ ਚੱਕ ਲਏ, ਕੁਝ ਕੋਠੇ ਦੀ ਛੱਤ 'ਤੇ ਚੜ੍ਹ ਗਈ ਸੰਗਤ ਇੱਟੇ ਰੋੜੇ ਲੈ ਕੇ, ਤੇ ਭਾਈ ਚਤਰ ਸਿੰਘ ਜੀ ਉਹ ਤਲਵਾਰ ਮੁੱਢ 'ਤੇ ਰੱਖ ਕੇ ਜਦੋਂ ਸੀਸਗੰਜ ਸਾਹਿਬ ਦੀਆਂ ਪੌੜੀਆਂ ਤੋਂ ਹੇਠਾਂ ਉੱਤਰੇ, ਸਾਹਮਣੇ ਖਲੋ ਗਏ ਆ ਗਏ, ਮਗਰ ਹੋਰ ਵੀ ਸਿੰਘ ਖਲੋਤੇ ਸਨ। 4,000 ਬੰਦਾ ਜਿਹੜਾ ਆਇਆ, ਉਹ ਜਦੋਂ ਵੇਖਿਆ ਵੀ ਸਾਹਮਣੇ ਮੌਤ ਖਲੋਤੀ, ਮੌਤ ਸ਼ਸਤਰ ਖੜਾ, ਉਸ ਵੇਲੇ ਪਿਛਾਂ ਨੂੰ ਦੌੜੇ, ਗੋਡੇ ਕੂਹਣੀਆਂ ਗਈਆਂ ਨੇ, ਰਗੜੀਆਂ ਗਈਆਂ, ਉਹਨਾਂ ਵੱਲ ਵੇਖ ਕੇ ਦੂਜੇ 4,000 ਵੀ, ਤੇ ਫਿਰ ਤੀਜਾ ਟੋਲਾ ਵੀ ਭੱਜ ਗਿਆ, 12,000 ਬੰਦਾ ਅੱਗੇ ਲਾ ਕੇ ਭਜਾਇਆ। ਇਸ ਕਰਕੇ ਇਹ ਨਾ ਸਮਝਣਾ ਗੁਰੂ ਕੇ ਸਿੱਖੋ ਵੀ ਸ਼ਸਤਰ ਦੀ ਲੋੜ ਨਹੀਂ, ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਜਾਏ, ਇਸ ਵਾਸਤੇ ਜਿਹੜਾ 10ਵੇਂ ਪਾਤਸ਼ਾਹ ਨੇ ਮਿਸ਼ਨ ਤੋਰਿਆ ਨਾ, ਖਾਲਸਾ ਸਾਜਿਆ ਕਿਸ ਵਾਸਤੇ ਜੇ ਸ਼ਸਤਰ ਨਹੀਂ ਰੱਖਣੇ? ਤਾਂ ਖਾਲਸਾ ਤਾਂ ਜ਼ੋਰ ਜ਼ੁਲਮ ਨੂੰ ਠੱਲ ਪਾਉਣ ਲਈ, ਖਾਲਸਾ ਸੋਏ ਨਿਰਧਨ ਕੋ ਪਾਲਾ, ਖਾਲਸਾ ਸੋਏ ਜੋ ਦੁਸ਼ਟ ਕੋ ਗੱਲ ਹੈ, ਅਸੁਰ ਸੰਘਾਰ ਬੇ ਕੋ, ਦੁਰਜਨ ਕੇ ਮਾਰ ਬੇ ਕੋ, ਸੰਕਟ ਨਿਵਾਰ ਬੇ ਕੋ ਖਾਲਸਾ ਬਣਾਇਓ ਹੈ। ਸਰੋ ਵਿਚਾਰ ਮੈਂ ਵੀ ਅਰਜ ਕਰਦੇ, ਆਮ ਤੌਰ ਤੇ ਸੰਤ ਬਾਬਾ ਜਰਨੈਲ ਸਿੰਘ ਦਾ ਇੱਕੋ ਹੀ ਪੱਖ ਪੇਸ਼ ਕੀਤਾ ਜਾਂਦਾ ਕਿ ਹਥਿਆਰ ਰੱਖਣੇ ਜਾਣਦੇ ਸੀ, ਉਹਨਾਂ ਨੇ ਦੇਸ਼ 'ਚ ਅੱਗ ਲਾ ਦਿੱਤੀ, ਦੁਨੀਆਂ ਇੰਨੀ ਮਰਵਾ ਦਿੱਤੀ, ਮੁੰਡੇ ਮਰਵਾਦ ਤੇ ਮਿਲਿਆ ਕਿ। ਇਹ ਬੇਨਤੀ ਕਰਾਂਗਾ ਗੁਰੂ ਕੇ ਪਿਆਰੇ, 6ਵੇਂ ਪਾਤਸ਼ਾਹ ਨੇ 4 ਮਹਾਨ ਜੰਗ ਲੜੇ, ਕਿ ਉਦੋਂ ਸਿੱਖ ਸ਼ਹੀਦ ਨਹੀਂ ਸੀ ਹੋਏ? 10ਵੇਂ ਪਾਤਸ਼ਾਹ ਨੇ 14 ਜੰਗ ਲੜੇ ਨੇ, ਕਿ ਉਦੋਂ ਸਿੱਖ ਸ਼ਹੀਦ ਨਹੀਂ ਹੋਏ? ਚਮਕੌਰ ਸਾਹਿਬ ਦੀ ਜੰਗ ਵਿੱਚੋਂ ਕੇਵਲ 3 ਸਿੰਘ ਬਚ ਕੇ ਨਾਲ ਆਏ ਨੇ ਕਲਗੀਧਰ ਪਾਤਸ਼ਾਹ ਦੇ ਨਾਲ, 3 ਸਿੰਘ। ਔਰ ਜਿਸ ਵੇਲੇ ਰਾਮੇ ਵਾਲੇ ਪਿੰਡ 'ਚ ਹਜ਼ੂਰ ਪਹੁੰਚੇ ਨੇ, ਤੇ ਜਿੱਥੋਂ ਦਾ ਮੈਂ ਜੰਮ ਵਾਲਾ ਮਾਝੇ ਦਾ, ਉਸ ਵੇਲੇ ਮਾਝੇ ਦੇ ਕੁਝ ਲੋਕ ਪਿੰਡਾਂ ਦੇ ਮੁਖੀ ਪੰਚਾਇਤਾਂ ਇਕੱਠੀਆਂ ਹੋ ਕੇ ਗਈਆਂ, ਭਾਈ ਮਹਾਰਾਜ ਜੀ ਕੀ ਖੱਟਿਆ ਜੇ, ਮਿਲਿਆ ਕੁਛ ਨਹੀਂ। ਇੰਨੇ ਨਾਲ ਦੇ ਸਿੱਖ ਵੀ ਸ਼ਹੀਦ ਹੋ ਗਏ, ਤੁਹਾਡਾ ਪਰਿਵਾਰ ਵੀ ਸ਼ਹੀਦ ਹੋ ਗਿਆ, ਮਿਲਿਆ ਕੁਝ ਨਹੀਂ, ਹਕੂਮਤਾਂ ਦੇ ਨਾਲ ਅੱਡੇ ਲਿਆ, ਬਣਦਾ ਕੁਝ ਨਹੀਂ, ਅਸੀਂ ਵਿੱਚ ਪੈ ਕੇ ਔਰੰਗਜ਼ੇਬ ਨਾਲ ਸਮਝੌਤਾ ਕਰਾ ਦਿੰਦੇ ਹਾਂ। ਹਜ਼ੂਰ ਕਹਿਣ ਲੱਗੇ ਜਿਸ ਵੇਲੇ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਸੀ ਉਦੋਂ ਸਮਝੌਤੇ ਕਰਾਉਣ ਵਾਲੇ ਲੋਕ ਕਿੱਥੇ ਗਏ? ਜਦੋਂ ਸਾਡੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਉਦੋਂ ਸਿੱਖੋ ਕਿੱਥੇ ਸੀ? ਜਿਸ ਵੇਲੇ ਸਾਡੇ ਸੀਰ ਖੋਰ ਬੱਚੇ ਨੀਹਾਂ ਚਿਣ ਦਿੱਤੇ ਗਏ ਉਦੋਂ ਕਿੱਥੇ ਸੀ? ਔਰ ਮੈਂ ਜੋ ਅਕਾਲ ਪੁਰਖ ਵੱਲੋਂ ਆਦਰਸ਼ ਲੈ ਕੇ ਆਇਆ, ਸਿਧਾਂਤ ਲੈ ਕੇ ਆਇਆ, ਉਹਨੂੰ ਨਹੀਂ ਤਿਆਗ ਸਕਦਾ। ਕਹਿਣ ਲੱਗੇ ਫਿਰ ਅਸੀਂ ਤੇਰਾ ਸਾਥ ਨਹੀਂ ਦੇ ਸਕਦੇ। ਮਹਾਰਾਜ ਕਹਿਣ ਲੱਗੇ ਲਿਖ ਦਿਓ, ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ, ਜਾਓ ਚਲੇ ਜਾਓ, ਮੈਨੂੰ ਤੁਹਾਡੇ ਵਰਗੇ ਸਿੱਖਾਂ ਦੀ ਲੋੜ ਨਹੀਂ। ਗੁਰੂ ਵੀ ਝੌਂ ਸਕਦਾ ਸੀ ਭਾਈ ਦੁਨੀਆ ਖਲਕਤ ਸਾਥ ਨਹੀਂ ਦੇ ਰਹੀ, ਇਹਨਾਂ ਦੇ ਮਗਰ ਲੱਗ ਜਾਈਏ। ਨਹੀਂ ਗੁਰੂ ਕੇ ਪਿਆਰਿਓ, ਜਿਹੜਾ ਪੂਰਾ ਹੁੰਦਾ ਨਾ ਉਹ ਭਾਵੇਂ ਇਕੱਲਾ ਰਹਿ ਜਾਏ। ਹਜ਼ੂਰ ਦਸਵੇਂ ਪਾਤਸ਼ਾਹ ਨੇ ਬਚਨ ਕਿਹਾ ਸੀ ਭਾਈ ਖਾਲਸਾ ਜੀ, ਭਾਵੇਂ ਮੈਂ ਇਕੱਲਾ ਰਹਿ ਜਾਵਾਂ, ਦੁਨੀਆਂ ਦਾ ਕੋਈ ਬਸ਼ਰ ਮੇਰਾ ਸਾਥ ਨਾ ਦੇਵੇ, ਪਰ ਮੈਂ ਆਪਣੇ ਪਿਤਾ ਦੀ ਦਿੱਤੀ ਡਿਊਟੀ ਨੂੰ ਨਿਭਾਵਾਂਗਾ, ਪਿਤਾ ਦੀ ਆਗਿਆ ਦਾ ਪਾਲਣ ਕਰਾਂਗਾ, ਜਾਓ ਚਲੇ ਜਾਓ, ਮੈਨੂੰ ਨਹੀਂ ਤੁਹਾਡੇ ਵਰਗੇ ਸਿੱਖਾਂ ਦੀ ਲੋੜ। ਔਰ ਜਿਹੜੇ ਦਸਵੇਂ ਪਾਤਸ਼ਾਹ ਦੇ ਪਸੀਨੇ ਦੀ ਥਾਂ ਖੂਨ ਡੋਲਦੇ ਰਹੇ, ਉਹਨਾਂ ਨੇ ਬਖਸ਼ਾਂ ਪ੍ਰਾਪਤ ਕੀਤੀਆਂ ਨਾ, ਪੰਜਾਂ ਪਿਆਰਿਆਂ ਤੇ ਹੋਰ ਪੰਜਾਂ ਮੁਗਤਿਆਂ ਇਤਿਆਦਿਕ ਸਿੰਘਾਂ ਨੇ, ਉਹਨਾਂ ਨੇ ਖੁਸ਼ੀ ਪ੍ਰਾਪਤ ਕੀਤੀ। ਔਰ ਜਿਨ੍ਹਾਂ ਭਾਈ ਮਹਾਂ ਸਿੰਘ ਵਰਗਿਆਂ ਨੇ ਵਿਦਾਵਾ ਪੜਵਾਇਆ ਹੈ, ਉਹਨਾਂ ਦਾ ਨਾਂ ਰੌਸ਼ਨ ਹੈ ਦੁਨੀਆਂ ਤੇ, ਅੱਜ ਮੱਥੇ ਉਹਨਾਂ ਦੇ ਸਥਾਨਾਂ ਤੇ ਟਿਕਦੇ ਨੇ, ਨਾ ਕਿ ਵਿਦਾਵਾ ਲਿਖਣ ਵਾਲਿਆਂ ਦੇ ਨਾਂ ਤੇ। ਇਸ ਵਾਸਤੇ ਗੁਰੂ ਮਹਾਰਾਜ ਨੇ ਜਿਹੜਾ ਆਪਣਾ ਆਦਰਸ਼ ਕਾਇਮ ਕੀਤਾ ਉਸ ਤੋਂ ਪਾਸਾ ਨਹੀਂ ਵਟਿਆ। ਔਰ ਗੌਰ ਫਰਮਾਓ ਵੀ ਜਦੋਂ ਇੰਨਾ ਕੁਝ ਹੋ ਚੁੱਕਾ ਸੀ, ਉਸੇ ਵੇਲੇ ਕੀ ਰਾਜ ਪੈਦਾ ਹੋ ਗਿਆ ਸੀ? 100 ਸਾਲ ਬਾਅਦ, 90 ਸਾਲ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ। 1799 ਵਿੱਚ ਲਾਹੌਰ ਦੇ ਤਖ਼ਤ ਤੇ ਮਹਾਰਾਜਾ ਰਣਜੀਤ ਸਿੰਘ ਜੀ ਬੈਠੇ ਨੇ, ਤੇ 1708 ਚ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਜ ਨੇ। 90 ਸਾਲ ਤੋਂ ਵੱਧ ਸਮਾਂ ਲੱਗਾ, ਉਸ ਵੇਲੇ ਰਾਜ ਤਾਂ ਨਹੀਂ ਸੀ ਪ੍ਰਗਟ ਹੋ ਗਿਆ, ਰਾਜ ਤਾਂ ਨਹੀਂ ਮਿਲ ਗਿਆ ਸਿੱਖਾਂ ਨੂੰ, ਪਰ ਨਹੀਂ, ਆਪਣੇ ਆਦਰਸ਼ ਦੀ ਖਾਤਰ ਤੁਰੇ ਰਹਿਣਾ ਚਾਹੀਦਾ। ਰੁਕ ਜਾਣ ਦਾ ਨਾਂ ਸਿੱਖੀ ਨਹੀਂ ਹੈ, ਤੁਰੇ ਰਹਿਣ ਦਾ ਨਾਮ ਸਿੱਖੀ ਹੈ। ਔਰ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਸ਼, ਜਿਨ੍ਹਾਂ ਨੂੰ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਸ਼ੋਅ ਪ੍ਰਾਪਤ ਹੋਈ। ਔਰ ਮੈਂ ਬੇਨਤੀ ਕਰਦੇ ਹਾਂ, ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਬਾਬਾ ਜੋਗਿੰਦਰ ਸਿੰਘ ਨੂੰ ਇਹ ਗੱਲ ਕਹੀ ਤੇ ਤੁਹਾਡੇ ਪੁੱਤਰ ਕਿੰਨੇ ਨੇ ਜੀ? ਸਾਰੇ ਲਿਆ ਕੇ ਖਿਲਾਰਤੇ ਜੀ, ਆਹ ਤੁਹਾਡੇ ਹੀ ਆ ਸਾਰੇ। ਕਹਿਣ ਲੱਗੇ ਇੱਕ ਸਾਨੂੰ ਚਾਹੀਦਾ। ਕਹਿਣ ਲੱਗੇ ਜਿਹੜਾ ਚਾਹੀਦਾ ਲੈ ਲਓ ਜੀ। ਤਾਂ ਸੰਤ ਜਰਨੈਲ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਜਿਹੜੇ ਬਚਨ ਕਹੇ ਸਨ ਉਹ ਇਹ ਸਨ, ਬਾਈ ਬਾਬਾ ਜੋਗਿੰਦਰ ਸਿੰਘ ਜੀ, ਆਹ ਕੌਮ ਦਾ ਹੀਰਾ ਸਾਨੂੰ ਦੇ ਦਿਓ, ਆਹ ਕੌਮ ਦਾ ਹੀਰਾ ਸਾਨੂੰ ਦੇ ਦਿਓ। ਕਹਿਣ ਲੱਗੇ ਸਤ ਬਚਨ ਜੀ, ਇਹਨੂੰ ਲੈ ਜਾਓ। ਔਰ 2 ਸਾਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਪੂਰੀ ਕਰਕੇ ਆਪ ਜੀ ਨਗਰ 'ਚ ਰਿਹਾ ਕਰਦੇ ਸਨ। ਔਰ ਆਪ ਜੀ ਨੇ ਆਸਾ ਦੀ ਵਾਰ 4 ਘੰਟਿਆਂ 'ਚ, ਸੁਖਮਨੀ ਸਾਹਿਬ 10-12 ਦਿਨਾਂ 'ਚ, ਇਉਂ ਸਾਰੀ ਬਾਣੀ ਕੰਠ ਕੀਤੀ। ਔਰ ਹਲ ਵਾਹੁੰਦਿਆਂ 101 ਪਾਠ ਜਪਜੀ ਸਾਹਿਬ ਦੇ ਕਰਿਆ ਕਰਦੇ ਸਨ। ਕੁਝ ਅੱਜ ਵੀ ਲੋਕ ਕਹਿੰਦੇ ਨੇ ਤੋਤਾ ਰਟਨ ਹੈ ਜੀ, ਇੱਥੇ ਮਾਲਟਨ ਗੁਰਦੁਆਰਾ ਸਾਹਿਬ ਜਦੋਂ ਬਣਿਆ ਤੇ ਉਦੋਂ ਬਾਬਾ ਜਗਜੀਤ ਸਿੰਘ ਜੀ ਹਰਖੋਵਾਲੀ ਨੇ ਕਿਹਾ ਵੀ ਸੰਗਤ ਇਸ ਸਥਾਨ ਦੇ ਚੜ੍ਹਦੇ ਕਲਾ ਦੇ ਨਿਮਿੱਤ 50-50, 25-25 ਪਾਠ ਕੁਝ ਦਿਨ ਕਰੋ। ਇੱਕ ਪ੍ਰੇਮੀ ਉੱਠਿਆ, ਕਹਿਣ ਲੱਗਾ ਜੀ ਇਹ ਤੁਸੀਂ ਮਨਮਤ ਨਹੀਂ ਦ੍ਰਿੜ ਕਰਾ ਰਹੇ? ਕਹਿਣ ਲੱਗੇ ਜੇ ਜਪਜੀਤ ਸਾਹਿਬ ਦੇ ਪਾਠ ਕਰਨ ਨਾਲ ਨਰਕਾਂ ਨੂੰ ਚਲੇ ਜਾਵਾਂਗਾ ਤਾਂ ਕੋਈ ਨਹੀਂ, ਜਾਣਾ ਸੌਖਾ ਹੀ ਆ, ਮਾੜਾ ਕੰਮ ਨਹੀਂ। ਮਨਮਤ ਕਿਵੇਂ ਹੋਈ? ਸਤਿਗੁਰੂ ਅਮਰਦਾਸ ਮਹਾਰਾਜ 84 ਪਾਠ ਜਪਜੀਤ ਸਾਹਿਬ ਦੇ ਰੋਜ਼ ਕਰਦੇ ਰਹੇ ਨੇ, ਇਤਿਹਾਸ ਗਵਾਹ। 7ਵੇਂ ਪਾਤਸ਼ਾਹ 7.5 ਸਾਲ 101 ਪਾਠ ਜਪਜੀਤ ਸਾਹਿਬ ਪੜ੍ਹਦੇ ਰਹੇ ਨੇ। ਇਤਿਹਾਸ ਕਿਸੇ ਤਰ੍ਹਾਂ ਬਾਬਾ ਦੀਪ ਸਿੰਘ ਵਰਗੇ 100-100 ਪਾਠ ਜਪਜੀਤ ਸਾਹਿਬ ਦੇ ਰੋਜ਼ ਕਰਦੇ ਰਹੇ ਨੇ। ਇਤਿਹਾਸਕ ਇਸੇ ਤਰ੍ਹਾਂ ਸੰਤ ਬਾਬਾ ਗੁਰਬਚਨ ਸਿੰਘ ਜੀ, ਇਸੇ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ। ਔਰ ਇੰਨੀ ਨਿਮਰਤਾ ਸੀ ਮਹਾਂਪੁਰਖਾਂ ਦੇ ਅੰਦਰ ਭਾਈ, ਇੱਕ ਵਾਰੀ ਅੱਧੀ ਰਾਤ ਨਾਲ ਇਸ਼ਨਾਨ ਕਰਨਾ ਸੀ ਤੇ ਗ੍ਰੰਥੀ ਸਿੰਘ ਭਾਈ ਹਜੂਰਾ ਸਿੰਘ ਦਾ ਕਸ਼ਹਿਰਾ ਆਪ ਜੀ ਨੇ ਪਾ ਲਿਆ। ਉਹਨੇ ਵੇਖ ਲਿਆ ਵੀ ਮੇਰਾ ਕਸ਼ਹਿਰਾ ਇੰਨਾ ਵਰਤਿਆ, ਬਹੁਤ ਵੱਧ ਘੱਟੋ ਬੋਲਿਆ, ਗਾਲਾਂ ਵੀ ਕੱਢੀਆਂ, ਹੱਥ ਜੋੜ ਕੇ ਕੋਈ ਗੱਲ ਅੱਗੋਂ ਨਹੀਂ ਕਹੀ ਭਾਈ, ਗੁਰੂ ਮਹਾਰਾਜ ਦੇ ਗ੍ਰੰਥੀ ਸਾਹਿਬ ਨੇ ਇਹਨਾਂ ਦੇ ਅੱਗੇ ਨਹੀਂ ਬੋਲਣਾ। ਇੰਨੀ ਨਿਮਰਤਾ, ਰਾਤ ਸੁੱਤਿਆਂ ਪਿਆਂ ਸਿੰਘਾਂ ਦੇ ਚੋਰੀ ਜੋੜੇ ਝਾੜਿਆ ਕਰਦੇ, ਔਰ ਕਿਸੇ ਨਾ ਕਿਸੇ ਸਿੰਘ ਦੇ ਮੰਜੇ ਥੱਲੇ ਬਰਾਤ ਜਾਂਦੇ ਸਨ। ਔਰ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੂੰ ਲਾਇਸੈਂਸ ਬਕਾਇਦਾ ਬਣਾ ਕੇ ਇੱਕ ਪਿਸਟਲ ਭੇਟਾ ਕੀਤਾ ਕਿਸੇ ਸਿੰਘ ਨੇ, ਕੋਲ ਖੜੇ ਸਨ ਸੰਤ ਜਰਨੈਲ ਸਿੰਘ ਜੀ। ਕਹਿਣ ਲੱਗੇ ਭਾਈ ਜਰਨੈਲ ਸਿੰਘ, ਇਹਦਾ ਉਦਘਾਟਨ ਤੇਰੇ ਕੋਲੋਂ ਕਰਾਉਣਾ, ਚਲਾ ਗੋਲੀ। ਕਹਿਣ ਲੱਗੇ ਮਹਾਂਪੁਰਸ਼ੋ, ਮੈਂ ਤਾਂ ਕਦੇ ਚਲਾਏ ਨਹੀਂ ਹਥਿਆਰ। ਕਹਿਣ ਲੱਗੇ ਭਾਈ ਜਰਨੈਲ ਸਿੰਘ, ਜੱਫੀ 'ਚ ਲੈ ਲਿਆ, ਤੈਨੂੰ ਇਹ ਚਲਾਉਣੇ ਪੈਣੇ ਆ, ਇਸ ਕਰਕੇ ਉਦਘਾਟਨ ਤੇਰੇ ਕੋਲੋਂ ਕਰਾਉਣਾ। ਔਰ ਸੰਤ ਬਾਬਾ ਜਰਨੈਲ ਸਿੰਘ ਨੇ ਉਸ ਦੇ ਵਿੱਚੋਂ ਇੱਕ ਫਾਇਰ ਕਰਕੇ ਉਸ ਪਿਸਟਲ ਦਾ ਉਦਘਾਟਨ ਕੀਤਾ। ਮਹਾਂਪੁਰਸ਼ਾਂ ਨੂੰ ਆਉਣ ਵਾਲੇ ਸਮੇਂ ਦਾ ਸਾਰਾ ਗਿਆਨ ਸੀ। ਦਰਬਾਰ ਸਾਹਿਬ ਦੇ ਅਟੈਕ ਬਾਰੇ ਆਪ ਜੀ ਦੇ ਨਾਲ ਰਹਿਣ ਵਾਲਾ ਭਾਈ ਸੁਜਾਨ ਸਿੰਘ ਪਿੰਡ ਮੁਨਾਵਾਂ ਦਾ, ਉਹਦੇ ਜਵਾਈ ਨੇ ਮੈਨੂੰ ਆਪ ਬਚਨ ਸੁਣਾਇਆ ਕਿ ਮੈਂ ਸੰਥਿਆ ਕਰਨ ਲਈ ਗਿਆ ਸੀ ਨਾਨਕ ਨਿਵਾਸ, ਔਰ ਬਾਅਦ 'ਚ ਅਕਾਲ ਤਖ਼ਤ ਸਾਹਿਬ ਰਿਹਾ। ਮੇਰੇ ਸਹੁਰਾ ਸਾਹਿਬ ਨੇ, ਜਥੇਦਾਰ ਸੁਜਾਨ ਸਿੰਘ ਨੇ ਮੈਨੂੰ ਇਹ ਗੱਲ ਕਹੀ ਸੀ ਤਾਂ ਇੱਥੇ ਥੋੜ੍ਹੇ ਦਿਨਾਂ ਨੂੰ ਫੌਜ ਚੜ੍ਹ ਕੇ ਆਉਣ ਵਾਲੀ ਆ, ਬੜਾ ਘਮਸਾਨ ਦਾ ਜੰਗ ਹੋਣਾ, ਅਸੀਂ ਤਾਂ ਇੱਥੇ ਪਾਵਾਂਗੇ ਸ਼ਹੀਦੀਆਂ, ਅਤੇ ਤੂੰ ਚਲਿਆ ਜਾ। ਮੈਂ ਕਿਹਾ ਜੀ ਤੁਹਾਨੂੰ ਕਿਵੇਂ ਪਤਾ? ਕਹਿਣ ਲੱਗੇ ਹੱਥ ਦੀ ਤਲੀ 'ਤੇ ਬਾਬਾ ਜਰਨੈਲ ਸਿੰਘ ਨੇ ਮੈਨੂੰ ਸਾਰਾ ਕੁਝ ਅੰਦਰ ਬਹਿ ਕੇ ਸਮਝਾ ਵਿਖਾ ਦਿੱਤਾ, ਟੈਲੀਵਿਜ਼ਨ ਵਾਂਗ ਮੇਰੀ ਹੱਥ ਦੀ ਤਲੀ 'ਤੇ ਸਭ ਕੁਝ ਵਿਖਾ ਦਿੱਤਾ ਵੀ ਇੰਝ ਹੋਣ ਵਾਲਾ ਇੱਥੇ। ਔਰ ਕੁਝ ਕਹਿੰਦੇ ਨੇ ਜੀ ਉੱਥੇ ਹਥਿਆਰ ਰੱਖ ਕੇ ਕਿਉਂ ਬੈਠੇ, ਉਹਨਾਂ ਕਾਰਨ ਅਟੈਕ ਹੋਇਆ। ਗੁਰੂ ਘਰ ਸਿੱਖ ਕਿੱਥੇ ਜਾਵੇ? ਧਰਮਯੁੱਧ ਮੋਰਚਾ ਸ਼ਾਂਤਮਈ ਤਰੀਕੇ ਨਾਲ ਉਹਨਾਂ ਲਾਇਆ ਸੀ, ਔਰ ਕੋਈ ਐਸਾ ਬਚਨ ਕੋਈ ਵੀ ਸਿੱਧ ਕਰਕੇ ਵਿਖਾ ਦੇ ਕਿਤੇ ਉਹਨਾਂ ਕਿਹਾ ਹੋਏ ਕਿਸੇ ਸਿੰਘ ਨੂੰ ਭਾਈ ਹਥਿਆਰ ਰੱਖ ਕੇ ਕਿਸੇ ਨਿਰਦੋਸ਼ ਦਾ ਕਤਲ ਕਰ, ਜਾਂ ਕਿਸੇ ਨੇ ਕੀਤਾ ਹੋਵੇ ਤੈਨੂੰ ਸਜ਼ਾ ਨਾ ਦਿੱਤੀ ਹੋਵੇ, ਆਪਣੇ ਕੋਲੋਂ ਕੱਢਿਆ ਨਾ ਹੋਵੇ, ਐਸਾ ਕੋਈ ਬਚਨ ਨਹੀਂ ਮਿਲਦਾ। ਉਹ ਮਹਾਂਪੁਰਸ਼ਾਂ ਨੇ ਮੈਂ ਤੇ ਜਿਹੜਾ ਮੰਦਰ ਆ ਹਿੰਦੂਆਂ ਦਾ, ਉਹ ਵੀ ਆਪਣੇ ਕੋਲੋਂ ਮਾਇਆ ਇਕੱਠੀ ਕਰਕੇ ਗੁਰਾਹ ਕੇ ਮੰਦਰ ਬਣਾਇਆ ਮੈਂ ਤੇ। ਗੁਰਦਾਸਪੁਰ ਜੇਲ੍ਹ 'ਚ ਭਾਈ ਅਮਰੀਕ ਸਿੰਘ ਉਹਨਾਂ ਨੂੰ ਕਹਿ ਕੇ, ਅਤੇ ਉੱਥੇ ਹਿੰਦੂਆਂ ਵਾਸਤੇ ਜੇਲ੍ਹ 'ਚ ਮੰਦਰ ਅਜੇ ਬਣਿਆ ਹੋਇਆ, ਪੁੱਛ ਲਿਓ ਜਾ ਕੇ, ਜੇ ਕਿਸੇ ਹਿੰਦੂ ਦੀ ਦੁਕਾਨ ਸਾੜੀ ਗਈ ਤਾਂ ਆਪਣੇ ਕੋਲੋਂ ਮਾਇਆ ਦਿੱਤੀ, ਅਗਰਾਹੀ ਕਰਾ ਦਿੱਤੀ, ਜਾ ਆਪਣੀ ਦੁਕਾਨ ਪਾ ਲਾ। ਔਰ ਜੇ ਜਲਾਲਾਬਾਦ ਵਿਖੇ ਮਹਾਂਪੁਰਸ਼ ਪ੍ਰਚਾਰ ਕਰਨ ਗਏ ਤੇ ਇੱਕ ਹਿੰਦੂ ਦੀ ਕੁੜੀ ਕੋਲ ਲੈ ਗਿਆ ਸੀ ਕੱਢ ਕੇ, ਤੇ ਆਇਆ ਰੋਇਆ, ਕਹਿਣ ਲੱਗੇ ਜਾ ਜੇ ਤੇਰੀ ਲੜਕੀ ਕੋਈ ਕਸੂਰ ਨਾ ਹੋਇਆ, ਜ਼ਬਰਦਸਤੀ ਲਿਜਾਈ ਹੋਈ ਤੇ ਸ਼ਾਮਾਂ ਦੇ 5 ਵਜੇ ਤੋਂ ਪਹਿਲਾਂ ਪਹੁੰਚਾ ਦਿਆਂਗੇ। ਔਰ ਪਹੁੰਚਾਈ ਸੀ। ਜੇ ਹਿੰਦੂਆਂ ਨਾਲ ਵਿਤਕਰਾ ਹੁੰਦਾ ਤਾਂ ਇੰਝ ਕਿਉਂ ਕਰਦੇ? ਗੁਰੂ ਕੇ ਪਿਆਰਿਓ, ਉਹਨਾਂ ਮਹਾਂਪੁਰਸ਼ਾਂ ਦਾ ਜਿਹੜਾ ਪਵਿੱਤਰ ਜੀਵਨ ਹੈ, ਸੋ ਉਹ ਬਹੁਤ ਉੱਚਾ, ਬਹੁਤ ਉੱਚਾ। ਗੁਰਦਾਸ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਾ ਕੇ ਇਹਦੇ ਵੀ ਤੁਸੀਂ ਪਤਾ ਕਰ ਸਕਦੇ ਹੋ। ਜੇਲ੍ਹ ਦੇ ਸੁਪਰਡੈਂਟ ਨੂੰ ਫਿਕਰ ਪੈ ਗਿਆ ਭਾਈ ਜੇਲ੍ਹ ਦੇ ਵਿੱਚੋਂ 1.5 ਘੰਟਾ ਮਹਾਂਪੁਰਸ਼ ਗਾਇਬ ਰਹੇ ਨੇ, 1.5 ਘੰਟਾ। ਔਰ ਗ੍ਰੰਥੀ ਸਿੰਘ ਦਾ ਨਾਂ ਸੀ ਭਾਈ ਸਾਹਿਬ ਸਿੰਘ, ਹੋ ਸਕਦਾ ਜੇ ਵੀ ਹੋਵੇ, ਉਹਨੂੰ ਪੁੱਛ ਸਕਦੇ ਮਿਲ ਕੇ। ਉਹਨੇ ਆਪ ਬਚਨ ਦੱਸਿਆ ਭਾਈ ਮੇਰੇ ਕੋਲ ਜੇਲ੍ਹ ਸੁਪਰਡੈਂਟ ਆਇਆ ਭਾਈ ਮੇਰੀ ਪੇਟੀ ਲੈ ਜਾਣੀ ਆ, ਮੇਰੀ ਬੈਲਟ ਲੱਥ ਜਾਏਗੀ, ਨੌਕਰੀ ਤੋਂ ਜਵਾਬ ਮਿਲ ਜਾਏਗਾ, ਸੰਤ ਜਰਨੈਲ ਸਿੰਘ ਜੀ ਗਾਇਬ ਹੋ ਗਏ ਨੇ, ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰੋ ਭਾਈ ਮਹਾਂਪੁਰਸ਼ ਆ ਜਾਣ। ਫਿਰ ਅਰਦਾਸ ਕੀਤੀ ਤੇ 1.25 ਘੰਟੇ ਬਾਅਦ ਨਲਕੇ ਦੇ ਦਾਤਣ ਕਰ ਰਹੇ ਸੀ, 1.25 ਘੰਟਾ ਜੇਲ੍ਹ ਚੋਂ ਗਾਇਬ ਰਹੇ ਨੇ। ਦਲਵੀਰ ਸਿੰਘ ਪੱਤਰਕਾਰ ਜਿਹੜੇ ਸਿੰਘ ਉਸ ਵੇਲੇ ਮੌਜੂਦ ਸਨ, ਉਹਨਾਂ ਮੈਨੂੰ ਬਚਨ ਸੁਣਾਇਆ 1981 ਜਿਸ ਵੇਲੇ ਲਾਲਾ ਕਾਂਡ ਦੇ ਸੰਬੰਧ 'ਚ ਆਪ ਜੀ ਨੇ ਗ੍ਰਿਫਤਾਰੀ ਦੇਣੀ ਸੀ, ਵਿਦਿਆਲੇ ਦੇ ਉੱਪਰ 2 ਨੰਬਰ ਕਮਰਾ ਜਿੱਥੇ ਆਪ ਜੀ ਅੰਦਰ ਸਨ ਬਰਾਜੇ ਹੋਏ, ਤੇ ਬਾਹਰ ਪਹਿਰਾ ਸੀ ਲੱਗਾ ਹੋਇਆ। ਪਹਿਰੇ ਦੇ ਬਾਵਜੂਦ ਵੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਕੇ ਤੇ ਕੱਪੜੇ ਪਹਿਨ ਕੇ ਦਰਬਾਰ ਸਾਹਿਬ ਪਰਿਕਰਮਾ ਕਰਦੇ ਹੋਏ ਦਲਵੀਰ ਸਿੰਘ ਪੱਤਰਕਾਰ ਨੂੰ ਮਿਲੇ। ਟ੍ਰਿਬਿਊਨ ਦਾ ਪੱਤਰਕਾਰ ਸੀ, ਹੁਣ ਚੜ੍ਹਾਈ ਕਰ ਗਿਆ। ਔਰ ਉਹਨੇ ਅਖਬਾਰ 'ਚ ਬਿਆਨ ਦੇ ਦਿੱਤਾ, ਅਖਬਾਰ 'ਚ ਲਿਖ ਦਿੱਤਾ ਬਚਨ ਭਾਈ ਇੰਨੇ ਘੇਰੇ ਦੇ ਬਾਵਜੂਦ ਸੰਤ ਜਰਨੈਲ ਸਿੰਘ ਜੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਗਏ, ਤੇ ਉਹ ਸਿੰਘਾਂ ਨੇ ਅਖਬਾਰ ਪੜ੍ਹੀ। ਮੁਖਤਿਆਰ ਸਿੰਘ ਹੁਣਾਂ ਨੇ ਕਹਿਣ ਲੱਗੇ ਵੇਖ ਊਲ ਜਰੂਰ ਲਿਖੀ ਜਾਂਦੇ ਆ, ਸੰਤ ਤਾਂ ਸਾਡੇ ਕੋਲ ਆ, ਗਏ ਤਾਂ ਹੈ ਨਹੀਂ, ਇਸ ਦੇ ਬਾਹਰ ਪਹਿਰੇ ਦੇ ਖੜੇ ਹਾਂ। ਜਿਸ ਵੇਲੇ ਪੱਤਰਕਾਰ ਆਇਆ ਉਹਨੂੰ ਅਖਬਾਰ ਵਿਖਾਲੀ ਤੇ ਆ ਬਿਆਨ ਤੂੰ ਦਿੱਤਾ? ਕਹਿਣ ਲੱਗਾ ਬਿਲਕੁਲ, ਮੈਨੂੰ ਪ੍ਰਕਰਮਾ 'ਚ ਇਸ਼ਨਾਨ ਕਰਨ ਤੋਂ ਬਾਅਦ ਬਸਤਰ ਪਹਿਨਦੇ ਪਏ ਸੀ, ਮਿਲੇ ਆ, ਬਚਨ ਬਿਲਾਸ ਹੋਏ ਨੇ, ਨਾਲ ਸਿੰਘ ਵੀ ਸਨ। ਔਰ ਸਿੰਘ ਵੀ ਬੜੇ ਹੈਰਾਨ ਹੋਏ। ਇਸ ਪ੍ਰਕਾਰ ਦੀਆਂ ਕਈ ਮਿਸਾਲਾਂ ਹਨ ਸਾਧ ਸੰਗਤ ਜੀ, ਇਹ ਉਹਨਾਂ ਦਾ ਅਧਿਆਤਮਿਕ ਪੱਖ ਹੈ, ਕਮਾਈ ਸ਼ਬਦ ਦੀ, ਗੁਰੂ ਦੇ ਸ਼ਬਦ ਦੀ ਕਮਾਈ, ਗੁਰੂ ਦੇ ਸ਼ਬਦ 'ਤੇ ਨਿਸ਼ਚਾ। ਸਮਾਂ ਮੇਰਾ ਪੂਰਾ ਹੋ ਚੁੱਕਾ, ਪਰ ਉਹਨਾਂ ਦੇ ਜੀਵਨ ਸੰਬੰਧੀ ਕੁਝ ਬਚਨ ਹੋਰ ਵੀ ਆਉਣ ਵਾਲੇ ਦੀਵਾਨਾਂ 'ਚ, ਜਿਹੜੇ ਗੁਪਤ ਹਨ, ਲਿਖੇ ਨਹੀਂ ਗਏ ਅਤੇ ਨਾ ਸੰਗਤ ਨੂੰ ਬਹੁਤਾ ਪਤਾ, ਉਹ ਮੈਂ ਸਮੇਂ-ਸਮੇਂ 'ਤੇ ਸੱਚੇ ਬਚਨ ਜਿਹੜੇ ਸਿੰਘਾਂ ਨਾਲ ਵਾਪਰੇ ਨੇ ਉਹ ਪ੍ਰਗਟ ਕਰਨ ਦਾ ਯਤਨ ਕਰਾਂਗਾ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।